ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ 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 ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾ ਅਨਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰ ਹੋਏ ਦਇਆਲ ਤੇਰੇ ਨਾਮ ਤਰਾਂ ਸਦ ਕੁਰਬਾਣੇ ਜਾਓ ਰਹਾ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕੌਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਗਿਆਨ ਸਰੂਪ ਸ਼ਬਦਾਵਤਾਰ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਹਾਜ਼ਰੀਆਂ ਭਰਦੇ ਹੋਏ, ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼, ਜੋ ਸਤਿਗੁਰੂ ਜੀ ਨੇ ਅੱਜ ਹੁਕਮ ਬਖਸ਼ਿਆ ਹੈ, ਉਪਦੇਸ਼ ਬਖਸ਼ਿਆ ਹੈ, ਇਹ ਪਾਵਨ ਪਵਿੱਤਰ ਗੁਰਸ਼ਬਦ ਦੀ ਵਿਚਾਰ ਰੋਜ਼ਾਨਾ ਹੀ ਆਪਾਂ ਇਸ ਮਹਾਨ ਪਵਿੱਤਰ ਸਥਾਨ ਤੋਂ PTC TV ਚੈਨਲ ਦੇ ਰਾਹੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਹੋਏ ਸਰਵਣ ਕਰਦੇ ਹਾਂ, ਲਾਹਾ ਪ੍ਰਾਪਤ ਕਰਦੇ ਹਾਂ। ਇਹ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਹੈ। ਗੁਰਬਾਣੀ ਆਪ ਨਿਰੰਕਾਰ ਹੈ, ਸਾਰਿਆਂ ਦਾ ਉਧਾਰ ਕਰਨ ਵਾਸਤੇ ਸਮਰੱਥ ਹੈ। ਸੋ ਆਓ, ਗੁਰਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ, ਇਹ ਸ਼ਬਦ ਦੇ ਵਿੱਚ ਚਾਰ ਰਹਾਉ ਹਨ। ਇਸ ਤੋਂ ਭਾਵ ਇਹ ਹੈ ਵੀ ਇਹਨਾਂ ਚਾਰ ਹੀ ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਬਹੁਤ ਹੀ ਗੁਹਜ ਸਿਧਾਂਤ, ਡੂੰਘਾ ਸਿਧਾਂਤ ਬਖਸ਼ਿਆ ਹੈ। ਸੰਪੂਰਨ ਗੁਰਬਾਣੀ ਅੰਦਰ ਹਰ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਬਹੁਤ ਵੱਡੀ ਸਿਧਾਂਤਕ ਵਿਚਾਰ ਦੱਸੀ ਹੈ। ਗੁਰਬਾਣੀ ਦਾ ਜੋ ਗਿਆਨ, ਉਹ ਸਾਰੇ ਧਰਮ ਗ੍ਰੰਥਾਂ ਦੇ ਗਿਆਨ ਦੇ ਨਾਲੋਂ ਸ੍ਰੇਸ਼ਟ ਹੈ, ਮਹਾਨ ਹੈ। ਆਪਾਂ ਰੋਜ਼ਾਨਾ ਹੀ ਇਸ ਸਥਾਨ ਤੋਂ ਗੁਰੂ ਪੰਥ ਦੇ ਵਿਦਵਾਨਾਂ ਦੇ ਰਾਹੀਂ, ਸਤਿਕਾਰਯੋਗ ਸਿੰਘ ਸਾਹਿਬਾਨ ਦੇ ਰਾਹੀਂ, ਉਹਨਾਂ ਦੀ ਰਸਨਾ ਤੋਂ ਸਤਿਗੁਰੂ ਦੀ ਵਡਿਆਈ, ਗੁਰਬਾਣੀ ਦੀ ਮਹਿਮਾ ਸਰਵਣ ਕਰਦੇ ਹਾਂ। ਆਪਾਂ ਬਹੁਤ ਵਾਰ ਇਹ ਸਰਵਣ ਕੀਤਾ ਹੈ ਕਿ ਗੁਰਬਾਣੀ ਸਿੱਧਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਾਕੀ ਸੰਸਾਰ ਦੇ ਸਾਰੇ ਹੀ ਧਰਮ ਗ੍ਰੰਥ ਸਤਿਕਾਰਯੋਗ ਹਨ, ਪਰ ਉਹਨਾਂ ਧਰਮ ਗ੍ਰੰਥਾਂ ਦੇ ਜੋ ਰਚਨ ਵਾਲੇ ਸਨ, ਉਹਨਾਂ ਦੇ ਹੁੰਦਿਆਂ ਉਹਨਾਂ ਦੇ ਗਿਆਨ ਨੂੰ ਲਿਖਿਆ ਨਹੀਂ ਜਾ ਸਕਿਆ। ਕਈਆਂ ਦਾ ਸਦੀਆਂ ਤੋਂ ਬਾਅਦ, ਕਈਆਂ ਦਾ ਹਜ਼ਾਰਾਂ ਸਾਲਾਂ ਤੋਂ ਬਾਅਦ ਉਪਦੇਸ਼ ਗਿਆਨ ਲਿਖਿਆ ਗਿਆ। ਇਸ ਕਰਕੇ ਇਹ ਵੀ ਹੋ ਸਕਦਾ ਹੈ ਵੀ ਉਹ ਸਹੀ ਰੂਪ ਦੇ ਵਿੱਚ ਨਾ ਹੋਵੇ, ਪਰ ਸਤਿਗੁਰੂ ਜੀ ਨੇ ਆਪਦੇ ਹੁੰਦਿਆਂ ਬਹੁਤ ਵੱਡੀ ਬਖਸ਼ਿਸ਼ ਕੀਤੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼, ਬਾਬਾ ਬੁੱਢਾ ਸਾਹਿਬ ਜੀ ਨੂੰ ਮੁੱਖ ਗ੍ਰੰਥੀ ਥਾਪ ਕੇ ਇਹ ਮਰਿਆਦਾ ਵੀ ਗ੍ਰੰਥੀ ਸਿੰਘਾਂ ਦੀ ਸਤਿਗੁਰੂ ਜੀ ਨੇ ਕਾਇਮ ਕੀਤੀ। ਇਹ ਬਹੁਤ ਵੱਡੀ ਸਤਿਗੁਰੂ ਦੀ ਬਖਸ਼ਿਸ਼ ਹੈ। ਸੋ ਇਹਨਾਂ ਰਹਾਉ ਦੀਆਂ ਪੰਕਤੀਆਂ ਦੇ ਵਿੱਚ, ਕਿਉਂਕਿ ਚਾਰ ਹੀ ਪੌੜੀਆਂ ਹਨ ਅਤੇ ਚਾਰ ਹੀ ਰਹਾਉ ਹਨ, ਸਤਿਗੁਰੂ ਜੀ ਨੇ ਸਮੁੱਚੇ ਤੌਰ 'ਤੇ ਜਗਿਆਸੂ ਵੱਲੋਂ ਬੇਨਤੀ ਹੈ ਜੀਵ ਰੂਪੀ ਇਸਤਰੀ ਦੇ ਰੂਪ ਦੇ ਵਿੱਚ, ਏਕਾ ਪੁਰਖ ਸਬਾਈ ਨਾਰ, ਨਾਨਕ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਪੁਰਖ ਪੂਰਨ ਤਾਂ ਅਕਾਲ ਪੁਰਖ ਵਾਹਿਗੁਰੂ ਉਹ ਇੱਕ ਹੀ ਹੈ। ਸੋ ਇਸਤਰੀ, ਬੁੱਧੀ ਰੂਪੀ ਇਸਤਰੀ ਕਹਿ ਲਓ, ਜੀਵ ਰੂਪੀ ਇਸਤਰੀ ਕਹਿ ਲਓ, ਜਾਂ ਜਿੰਦ ਕਹਿ ਲਓ, ਸਾਰਿਆਂ ਦਾ ਭਾਵ ਇੱਕ ਹੀ ਬਣਦਾ ਹੈ। ਪਹਿਲਾਂ ਸਤਿਗੁਰੂ ਮਹਾਰਾਜ ਮੰਗਲ ਕਥਨ ਕਰਦੇ ਹਨ, ਰਾਗ ਤਨਾਸਰੀ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼, ਘਰ ਤੋਂ ਭਾਵ ਸੁਰ ਤਾਲ ਹੈ। ਚੌਪ ਦੇ ਚਾਰ ਚਾਰ ਪਦਾਂ ਵਾਲੇ ਜੋ ਸ਼ਬਦ ਹਨ ਉਹ ਆਉਣਗੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ। ਆਓ ਸਿਧਾਂਤਕ ਵਿਚਾਰ, ਅਖਰੀ ਅਰਥ, ਕਿਉਂਕਿ ਸਮਾਂ ਬਹੁਤ ਘੱਟ ਹੋਣ ਕਰਕੇ ਬਹੁਤਾ ਵਿਸਥਾਰ, ਬਹੁਤਾ ਖੁਲਾਸਾ ਨਹੀਂ ਹੋ ਸਕਦਾ। ਫਿਰ ਵੀ ਯਤਨ ਹੁੰਦਾ ਹੈ ਕਿ ਜਿਤਨੀ ਸਤਿਗੁਰੂ ਜੀ ਸੋਝੀ ਦਿੰਦੇ ਹਨ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹਿ ਤੇਤੀ। ਗੁਰਬਾਣੀ ਦਾ ਗਿਆਨ ਅਥਾਹ ਗਿਆਨ ਹੈ, ਇਸ ਦਾ ਅੰਤ ਨਹੀਂ ਹੈ। ਜਿਸ ਤਰ੍ਹਾਂ ਸਮੁੰਦਰ ਦੀ ਗਹਿਰਾਈ ਦਾ ਅੰਤ ਨਹੀਂ ਪਾਇਆ ਜਾ ਸਕਦਾ, ਹਾਂ ਕੋਈ ਮੱਛਲੀ ਆਪਣੀ ਸਮਰੱਥਾ ਅਨੁਸਾਰ ਪਾਣੀ ਦੀ ਡੂੰਘਿਆਈ ਵਿੱਚ ਜਾ ਕੇ ਉਹਦੇ ਆਨੰਦ ਨੂੰ ਤਾਂ ਮਾਣ ਸਕਦੀ ਹੈ, ਪਰ ਅੰਤ ਨਹੀਂ ਪਾਇਆ ਜਾ ਸਕਦਾ। ਕੋਈ ਪੰਛੀ ਆਕਾਸ਼ ਵਿੱਚ ਵੱਡੀ ਤੋਂ ਵੱਡੀ ਉਡਾਰੀ ਲਾ ਕਰਕੇ ਉਹਦੀ ਵਿਸ਼ਾਲਤਾ ਦੇ ਆਨੰਦ ਨੂੰ ਤਾਂ ਮਾਣ ਸਕਦਾ ਹੈ, ਪਰ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਤਰ੍ਹਾਂ ਹੀ ਗੁਰਬਾਣੀ ਇੱਕ ਓਅੰਕਾਰ ਤੋਂ 18, 10, 20 ਤੱਕ ਬੇਅੰਤ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹਦਾ ਅੰਤ ਇਹੀ ਹੈ ਜੋ ਬੇਅੰਤ ਕਹਿਣਾ ਹੈ, ਜਾਂ ਇਹਦੇ ਅੰਤ ਨੂੰ ਕੋਈ ਨਹੀਂ ਜਾਣ ਸਕਦਾ, ਇਹੀ ਅੰਤ ਹੈ। ਸਤਿਗੁਰੂ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਉਹ ਪਾਵਨ ਪਵਿੱਤਰ ਵਿਚਾਰ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਫੇਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪ ਦੇ।
ਤਨਾਸਰੀ ਰਾਗ ਮਹੱਲਾ ਦਾ ਅਰਥ ਪਾਤਸ਼ਾਹ ਜਾਂ ਸਰੂਪ। ਅਕਾਲ ਪੁਰਖ ਵਾਹਿਗੁਰੂ ਨੇ ਜੋ ਨਿਰਗੁਣ ਤੋਂ ਸਰਗੁਣ ਸਰੂਪ ਧਾਰਿਆ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ ਭਾਈ ਗੁਰਦਾਸ ਜੀ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਜੇ ਸਰੂਪ ਦੀ ਕਲਪਨਾ ਕਰੀਏ, ਮੰਨ ਲਈਏ ਵੀ ਉਹਦਾ ਵੀ ਸਰੂਪ ਹੈ, ਸਰੀਰ ਹੈ, ਤਾਂ ਉਹਦੇ ਇੱਕ ਰੋਮ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇੱਕ ਰੋਮ ਦੇ ਵਿੱਚ ਕਿਤਨੇ ਬ੍ਰਹਿਮੰਡ ਹਨ ਇਹਦਾ ਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਹੁਣ ਬਰਨ ਨਾ ਸਾਕੋਂ ਏਕ ਰੋਮਾਈ, ਅਤੇ ਫਿਰ ਉਹਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ? ਉਹ ਅਕਾਲ ਪੁਰਖ ਵਾਹਿਗੁਰੂ ਨੇ ਹੀ ਨਿਰਗੁਣ ਤੋਂ ਸਰਗੁਣ ਸਰੂਪ ਧਾਰਿਆ। ਜਦੋਂ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਗੁਰਬਾਣੀ ਦਾ ਫੁਰਮਾਨ ਹੈ। ਪਾਪਾਂ ਦੇ ਭਾਰ ਦੇ ਨਾਲ ਧਰਤੀ ਵਿਆਕੁਲ ਹੋਈ, ਲਿਵ ਲਗਾ ਕੇ ਧਿਆਨ ਦੇ ਨਾਲ ਅਕਾਲ ਪੁਰਖ ਦੇ ਸਨਮੁਖ ਅਰਦਾਸ ਕੀਤੀ। ਅਕਾਲ ਪੁਰਖ ਵਾਹਿਗੁਰੂ ਨੇ ਧਿਆਨ ਦੇ ਨਾਲ ਧਰਤੀ ਦੀ ਪੁਕਾਰ ਨੂੰ ਸੁਣਿਆ, ਸਹਿਜ ਸੁਭਾਅ ਹੀ ਹੌਸਲਾ ਦਿੱਤਾ, ਧੀਰੇ ਦਿੱਤਾ ਕਿ ਹੁਣ ਤੱਕ ਜਿਨ੍ਹਾਂ ਨੂੰ ਵੀ ਮੈਂ ਸੰਸਾਰ 'ਤੇ ਭੇਜਿਆ ਉਹਨਾਂ ਨੇ ਇੱਥੇ ਆ ਕੇ ਆਪਣਾ ਹੀ ਨਾਮ ਜਪਾਇਆ, ਆਪਣਾ ਹੀ ਵੱਖਰਾ ਪੰਥ ਚਲਾਇਆ, ਪਰ ਹੁਣ ਮੈਂ ਆਪ ਮਾਤ ਲੋਕ ਅੰਦਰ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਵਾਂਗਾ, ਨਾਮ ਅਤੇ ਭਗਤੀ ਦਾ ਵਿਸਥਾਰ ਕਰਾਂਗਾ, ਜਿਸ ਕਰਕੇ ਤੈਨੂੰ ਸਹਾਰਾ ਮਿਲੇਗਾ, ਆਸਰਾ ਮਿਲੇਗਾ। ਸੋ ਪਹਿਲੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਪਹਿਲਾ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਘਰ ਪਹਿਲਾ ਘਰ ਤੋਂ ਭਾਵ ਸੁਰਤਾਲ ਹੈ। ਚੌਪ ਦੇ ਚਾਰ ਚਾਰ ਪਦਾਂ ਵਾਲੇ ਸ਼ਬਦ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਆ ਰਹੇ ਹਨ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ।
ਇੱਕ ਜੋ ਅਦੁੱਤੀ ਹੈ, ਜਿਸ ਵਰਗਾ ਹੋਰ ਕੋਈ ਨਹੀਂ, ਓਅੰਕਾਰ ਸ਼ਬਦ ਪਹਿਲਾਂ ਵੀ ਸੰਸਾਰ ਅੰਦਰ ਸੀ, ਪਰ ਓਅੰਕਾਰ ਜਾਂ ਓਮ ਸ਼ਬਦ ਦੇ ਲੋਕਾਂ ਨੇ ਅਨੇਕਾਂ ਹੀ ਅਰਥ ਕੱਢੇ, ਅਨੇਕਾਂ ਹੀ ਇਹਦੇ ਟੁਕੜੇ ਕਰਕੇ ਕਿਸੇ ਨੇ ਕਿਹਾ ਵੀ ਇਹਦੀ ਕੋਈ ਮਾਤਰਾ ਨਹੀਂ ਹੈ, ਕੋਈ ਕਹਿੰਦਾ ਨਹੀਂ ਇਹਦੀਆਂ ਢਾਈ ਮਾਤਰਾ ਹਨ, ਅਕਾਰ ਉਕਾਰ ਮਕਾਰ ਪੁਨ ਅਰਧ ਬਿੰਦ ਪਹਿਚਾਣ ਚਾਰੋ ਕੇ ਸਮੁਦਾਇ ਕੋ ਓਅੰਕਾਰ ਪਛਾਣ। ਕਈਆਂ ਨੇ ਚਾਰ ਮਾਤਰਾ ਮੰਨਿਆ, ਕਈਆਂ ਨੇ ਸਾਢੇ ਤਿੰਨ ਮਾਤਰਾ ਮੰਨਿਆ, ਇਸ ਤਰ੍ਹਾਂ ਆਪਸ ਵਿੱਚ ਹੀ ਸੱਤ ਮਤਾਂ ਦੇ ਲੋਕ ਝਗੜਾ ਕਰ ਰਹੇ ਸਨ, ਓਅੰਕਾਰ ਦੇ ਉੱਪਰ ਹੀ ਝਗੜੇ ਖੜ੍ਹੇ ਕਰ ਦਿੱਤੇ। ਝਗੜੇ ਉਹੀ ਲੋਕ ਕਰਦੇ ਹਨ, ਕਿੰਤੂ ਪਰੰਤੂ ਵਾਦ ਵਿਵਾਦ ਉਹੀ ਲੋਕ ਕਰਦੇ ਹਨ ਜਿਨ੍ਹਾਂ ਨੇ ਕੁਝ ਕਰਨਾ ਨਹੀਂ ਹੁੰਦਾ, ਜਿਨ੍ਹਾਂ ਨੇ ਨਾਮ ਨਹੀਂ ਜਪਣਾ। ਉਹਨਾਂ ਨੇ ਫਿਰ ਇਹੋ ਜਿਹੀਆਂ ਗੱਲਾਂ ਦੇ ਵਿੱਚ ਸਮਾਂ ਬਰਬਾਦ ਕਰਕੇ ਦੂਜਿਆਂ ਨੂੰ ਵੀ ਨਾਮ ਜਪਣ ਵੱਲੋਂ ਰੋਕਣ ਦੀ ਉਹਨਾਂ ਦੀ ਇਹ ਰੁਚੀ ਹੁੰਦੀ ਹੈ, ਕਿਉਂਕਿ ਆਪ ਜਪ ਨਹੀਂ ਸਕਦੇ। ਇਸ ਵਾਸਤੇ ਉਹ ਵਾਦ ਵਿਵਾਦ ਝਗੜੇ ਖੜ੍ਹੇ ਕਰਦੇ ਹਨ, ਆਪਣੀ ਬੁੱਧੀ ਨੂੰ ਉਹ ਵੱਡਿਆਂ ਸਮਝਦੇ ਹਨ। ਇਹ ਨਹੀਂ ਸਮਝਦੇ ਵੀ ਜੋ ਬੁੱਧੀ ਨੂੰ ਪ੍ਰਕਾਸ਼ਨ ਵਾਲਾ ਹੈ, ਜਿਸ ਕਰਕੇ ਸਾਡੀ ਬੁੱਧੀ ਹੈ, ਉਹ ਬਹੁਤ ਵੱਡੀ ਤਾਕਤ ਹੈ। ਪਰ ਆਪਦੀ ਬੁੱਧੀ ਨੂੰ ਹੀ ਵੱਡਿਆਂ ਸਮਝਣ ਲੱਗ ਪੈਂਦੇ ਹਨ। ਐਸੇ ਲੋਕ ਹੀ ਝਗੜੇ ਕਰਦੇ ਹਨ, ਪਰ ਜਿਨ੍ਹਾਂ ਨੇ ਜਪਣਾ ਹੈ, ਜਿਨ੍ਹਾਂ ਨੇ ਆਰਾਧਨਾ ਕਰਨੀ ਹੈ, ਉਹ ਝਗੜਿਆਂ ਵਿੱਚ ਨਹੀਂ ਪੈਂਦੇ। ਉਹ ਤਾਂ ਫਿਰ ਹੁਕਮ ਮੰਨ ਕੇ ਪ੍ਰਵਾਨ ਹੋ ਜਾਂਦੇ ਹਨ, ਨਾਮ ਜਪਣ ਲੱਗ ਜਾਂਦੇ ਹਨ। ਸੋ ਓਅੰਕਾਰ ਜਾਂ ਓਮ ਦੇ ਵੀ ਅਨੇਕਾਂ ਹੀ ਝਗੜੇ ਪਏ ਹੋਏ ਸਨ। ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ, ਭਲਿਓ ਲੋਕੋ, ਤੁਹਾਨੂੰ ਤਾਂ ਹੁਕਮ ਹੈ ਨਾਮ ਜਪਣ ਦਾ, ਵੇਦ ਪੁਰਾਣ ਇਹਨਾਂ ਦੇ ਪੜ੍ਹਨ ਦਾ ਤਾਂ ਹੀ ਲਾਭ ਹੈ ਜੇ ਪ੍ਰਭੂ ਦਾ ਸਿਮਰਨ ਕਰੇ। ਅਤੇ ਤੁਸੀਂ ਸਿਮਰਨ ਛੱਡ ਕੇ ਐਵੇਂ ਝਗੜਿਆਂ ਵਿੱਚ ਪੈ ਗਏ, ਵਾਦ ਵਿਵਾਦ ਵਿੱਚ ਪੈ ਗਏ। ਸਤਿਗੁਰੂ ਜੀ ਨੇ ਝਗੜੇ ਮਿਟਾਉਣ ਦੇ ਵਾਸਤੇ ਨਾਲ ਏਕਾ ਲਾ ਦਿੱਤਾ, ਕਿਉਂਕਿ ਓਅੰਕਾਰ ਨੂੰ ਤ੍ਰਿਧਾ ਰੂਪ ਮੰਨਿਆ ਹੈ ਵੀ ਇਹ ਬ੍ਰਹਮਾ ਵਿਸ਼ਨ ਮਹੇਸ਼ ਦਾ ਉਪਾਸ਼ਕ ਹੈ। ਇਹ ਤਿੰਨ ਸ਼ਕਤੀਆਂ ਮਾਇਆ ਦੀਆਂ ਹਨ, ਰਜੋ ਤਮੋ ਅਤੇ ਸਤੋ। ਇਹਨਾਂ ਤਿੰਨਾਂ ਸ਼ਕਤੀਆਂ ਦੇ ਮਾਲਕ ਇਹ ਤਿੰਨ ਦੇਵਤੇ ਹਨ। ਸੋ ਸਤਿਗੁਰੂ ਜੀ ਨੇ ਕਿਹਾ ਵੀ ਇਹਨਾਂ ਨੂੰ ਜੋ ਪੈਦਾ ਕਰਨ ਵਾਲਾ ਹੈ, ਇਹਨਾਂ ਦਾ ਜੋ ਉਤਪਤੀ ਕਰਨ ਵਾਲਾ ਹੈ, ਉਹ ਬੇਅੰਤ ਹੈ। ਇਹੋ ਜਿਹੇ ਅਨੇਕਾਂ ਹੀ ਪਰਮਾਤਮਾ ਨੇ ਪੈਦਾ ਕੀਤੇ ਹਨ। ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਖਪਾਏ, ਕੋਟ ਬ੍ਰਹਮੇ ਜਗ ਸਾਜਨ ਲਾਏ। ਇਹਨਾਂ ਦੀ ਕੋਈ ਗਿਣਤੀ ਨਹੀਂ ਹੈ, ਇਹ ਸਭ ਮਾਇਆ ਦੀ ਰਚਨਾ ਹੈ। ਪਰ ਜੋ ਪ੍ਰਭੂ ਹੈ ਉਹ ਇੱਕ ਹੈ, ਉਹ ਅਦੁੱਤੀ ਹੈ, ਉਹ ਅਦਵੈਤ ਸਰੂਪ ਹੈ, ਉਹ ਅਖੰਡ ਹੈ, ਉਹਦੇ ਟੁਕੜੇ ਨਹੀਂ ਕੀਤੇ ਜਾ ਸਕਦੇ। ਇਸ ਕਰਕੇ ਸਤਿਗੁਰੂ ਜੀ ਨੇ ਏਕਾ ਲਗਾਇਆ। ਏਕਾ ਵੀ ਸਤਿਗੁਰੂ ਜੀ ਨੇ ਗਿਣਤੀ ਵਾਲਾ ਲਾਇਆ। ਜੇ ਅੱਖਰਾਂ ਵਿੱਚ ਇੱਕ ਲਿਖਦੇ, ਫਿਰ ਇਹਦੇ ਵੀ ਉਹਨਾਂ ਨੇ ਟੁਕੜੇ ਕਰਨ ਦੇ ਯਤਨ ਕਰਨੇ ਸਨ, ਕਿਉਂਕਿ ਐਸੇ ਕੋਸ਼ ਸੰਸਾਰ ਅੰਦਰ ਹਨ ਜਿਨ੍ਹਾਂ ਦਾ ਨਾਮ ਇੱਕ ਅੱਖਰਾ ਕੋਸ਼ ਵੀ ਹੈ। ਇੱਕ ਇੱਕ ਅੱਖਰ ਦੇ ਉਹ ਹਿੱਸੇ ਕਰਦੇ ਹਨ, ਕਈ ਅੱਖਰਾਂ ਦੇ ਵਿੱਚੋਂ ਆਦਿ ਆਵਾਜ਼ ਕੱਢ ਕੇ ਵੱਖਰਾ ਅੱਖਰ ਬਣਾ ਲੈਣਾ, ਅੱਡੋ ਅੱਡੀ ਅੱਖਰਾਂ ਦੇ ਅਰਥ ਭਾਵ ਵੀ। ਸੋ ਸਤਿਗੁਰੂ ਜੀ ਨੇ ਵਿਚਾਰਿਆ, ਜੇ ਅਸੀਂ ਹੁਣ ਜਿਸ ਤਰ੍ਹਾਂ ਓਅੰਕਾਰ ਜਾਂ ਓਮ ਅੱਖਰਾਂ ਦੇ ਵਿੱਚ ਹੈ, ਇਹਦੇ ਟੁਕੜੇ ਕਰਕੇ ਅਤੇ ਝਗੜੇ ਖੜ੍ਹੇ ਕਰਤੇ ਲੋਕਾਂ ਨੇ, ਜੇ ਅਸੀਂ ਇੱਕ ਅੱਖਰਾਂ ਵਿੱਚ ਲਿਖਿਆ ਤਾਂ ਫਿਰ ਉਹਦੇ ਵੀ ਹਿੱਸੇ ਕਰ ਦੇਣਗੇ। ਇਸ ਲਈ ਸਤਿਗੁਰੂ ਜੀ ਨੇ ਜੋ ਗਿਣਤੀ ਦਾ ਏਕਾ ਹੈ ਉਹ ਲਗਾਇਆ ਵੀ ਇਹਦੇ ਹੁਣ ਟੁਕੜੇ ਨਹੀਂ ਤੁਸੀਂ ਕਰ ਸਕਦੇ, ਉਹ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਉਹਦੇ ਹਿੱਸੇ ਨਹੀਂ ਕੀਤੇ ਜਾ ਸਕਦੇ। ਓਅੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮਏ। ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਉਸ ਤੋਂ ਹੀ ਸਾਰਿਆਂ ਦੀ ਉਤਪਤੀ ਹੋਈ ਹੈ, ਉਹ ਇੱਕ ਹੈ। ਅਤੇ ਉਹ ਹੈ ਕੈਸਾ? ਸੱਤ ਜੋ ਸਦਾ ਹੈ। ਇੱਕ ਤਾਂ ਸੱਚ ਅਤੇ ਝੂਠ, ਜੇ ਹੁਣ ਝੂਠ ਨਾ ਹੋਵੇ ਤਾਂ ਸੱਚ ਦਾ ਪਤਾ ਨਹੀਂ ਲੱਗਦਾ, ਜੇ ਸੱਚ ਨਾ ਹੋਵੇ ਤਾਂ ਝੂਠ ਦਾ ਪਤਾ ਨਹੀਂ ਲੱਗਦਾ। ਇੱਕ ਦੂਸਰੇ ਦੇ ਉਹ ਲਖਾਇਕ ਹਨ, ਜਣਾਉਣ ਵਾਲੇ ਹਨ, ਪਰ ਇਹ ਜੋ ਸੱਤ ਤੱਤੇ ਨੂੰ ਸਿਹਾਰੀ ਹੈ, ਇਹਦਾ ਅਰਥ ਉਹ ਸੱਤ ਜੋ ਸਦਾ ਹੈ, ਅਤੇ ਨਾਮ ਦਾ ਅਰਥ ਹੁੰਦਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਸਮੁੱਚੀ ਸ਼ਕਤੀ ਨੂੰ, ਤਾਕਤ ਨੂੰ ਸਤਿਗੁਰੂ ਜੀ ਨੇ ਨਾਮ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ। ਅਤੇ ਨਾਮ ਜੋ ਸਾਰੇ ਪ੍ਰਸਿੱਧ ਹੈ, ਬੀਜ ਮੰਤਰ ਸਰਬ ਕੋ ਗਿਆਨ, ਸਾਰਿਆਂ ਨੂੰ ਜਿਸ ਦਾ ਗਿਆਨ ਹੈ, ਜੋ ਸਾਰੇ ਵਿਆਪਕ ਹੈ, ਕਰਤਾ ਜੋ ਸਾਰਿਆਂ ਦਾ ਕਰਤਾ ਹੈ, ਜਿਹਦੇ ਘਰ ਹੱਥ ਵਿੱਚ ਸਾਰਿਆਂ ਦੀ ਰੋਜੀ ਰੂਪੀ ਤਾਰ ਹੈ, ਉਹਦਾ ਕੋਈ ਕਰਤਾ ਨਹੀਂ ਪਰ ਉਹ ਸਾਰਿਆਂ ਦਾ ਕਰਤਾ ਹੈ। ਅਤੇ ਪੁਰਖ ਪੂਰਨ ਹੈ, ਬਾਕੀ ਸਾਰਿਆਂ ਵਿੱਚ ਕਮੀਆਂ ਹਨ, ਅਧੂਰਾਪਨ ਹੈ, ਪਰ ਉਹ ਪੂਰਨ ਹੈ, ਉਹ ਸਾਰੇ ਵਿਆਪਕ ਹੈ। ਪੁਰਖ ਖਾ ਨਾਮ ਆਕਾਸ਼ ਦਾ, ਆਕਾਸ਼ ਦੇ ਵਾਂਗ ਉਹ ਸਾਰੇ ਵਿਆਪਕ ਹੈ, ਪਰ ਆਕਾਸ਼ ਤਾਂ ਜੜ ਹੈ, ਪਰ ਉਹ ਪਰਮਾਤਮਾ ਚੇਤਨ ਹੈ, ਜੜੇ ਜੜੇ ਅੰਦਰ ਉਹ ਵਿਆਪਕ ਹੋ ਰਿਹਾ ਹੈ। ਨਿਰਭਉ, ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਕਿਉਂਕਿ ਸਾਰਿਆਂ ਅੰਦਰ ਤਾਂ ਆਪ ਹੀ ਬੈਠਾ ਹੋਇਆ ਹੈ, ਇਸ ਵਾਸਤੇ ਉਸ ਨੂੰ ਕਿਸੇ ਦਾ ਡਰ ਹੈ ਹੀ ਨਹੀਂ। ਅਤੇ ਜਿਹੜਾ ਉਸ ਨਿਰਭਉ ਨੂੰ ਜਪਦਾ ਹੈ, ਉਹਦੇ ਵੀ ਸਾਰੇ ਡਰ ਮਿਟ ਜਾਂਦੇ ਆ। ਨਿਰਭਉ ਜਪੈ ਸਗਲ ਭਉ ਮਿਟੈ। ਅਤੇ ਨਿਰਵੈਰ, ਉਹਦਾ ਵੈਰ ਕਿਸੇ ਦੇ ਨਾਲ ਨਹੀਂ, ਕਿਉਂਕਿ ਉਹ ਆਪ ਹੀ ਸਾਰਿਆਂ ਦੇ ਵਿੱਚ ਬੈਠਾ ਹੋਇਆ ਹੈ, ਉਹਦੀ ਸੱਤਾ ਹੀ ਸਾਰਿਆਂ ਵਿੱਚ ਵਰਤ ਰਹੀ ਹੈ, ਇਸ ਕਰਕੇ ਉਹਦਾ ਕਿਸੇ ਦੇ ਨਾਲ ਵੈਰ ਵੀ ਨਹੀਂ ਹੈ, ਉਹ ਵੈਰ ਤੋਂ ਵੀ ਰਹਿਤ ਹੈ।
ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ।
ਮੂਰਤ ਨਾਮ ਹੈ ਹੋਂਦ ਦਾ, ਉਹਦੀ ਜੋ ਹੋਂਦ, ਉਹਦਾ ਜੋ ਵਜੂਦ ਹੈ, ਉਹ ਅਕਾਲ, ਉਹ ਕਾਲ ਤੋਂ ਰਹਿਤ ਹੈ। ਕਾਲ ਕਲਪਨਾ ਕਦੇ ਨਾ ਖਾਏ, ਉਹ ਕਾਲ ਦਾ ਵੀ ਮਹਾਂਕਾਲ, ਮਹਾਂਕਾਲ ਦਾ ਵੀ ਮਹਾਂਕਾਲ ਹੈ। ਕਾਲਨ ਕੋ ਕਾਲ, ਮਹਾਂਕਾਲਨ ਕੋ ਮਹਾਂਕਾਲ ਹੋ। ਹੁਣ ਕਈ ਲੋਕ ਜਿਹੜੇ ਧਿਆਨ ਦੇ ਨਾਲ ਬਾਣੀ ਦੀ ਵਿਚਾਰ ਨਹੀਂ ਕਰਦੇ, ਉਹ ਫਿਰ ਮਹਾਂਕਾਲ ਸ਼ਿਵਜੀ ਨੂੰ ਹੀ ਮੰਨੀ ਬੈਠੇ ਹਨ ਕਈ, ਪਰ ਉਹ ਇਹ ਨਹੀਂ ਸੋਚਦੇ ਵੀ ਠੀਕ ਹੈ, ਪਰਮਾਤਮਾ ਨੇ ਸੰਸਾਰ ਦੇ ਜੀਵਾਂ ਦਾ ਕਾਲ ਕਰਨ ਵਾਸਤੇ, ਲੈ ਕਰਨ ਵਾਸਤੇ ਡਿਊਟੀ ਲਾਈ ਹੈ ਮਹਾਂਦੇਵ ਦੀ, ਪਰ ਉਹਦਾ ਵੀ ਤਾਂ ਕਾਲ ਕੋਈ ਹੈ। ਉਹ ਕਾਲ, ਉਸ ਨੂੰ ਵੀ ਮਹਾਂਕਾਲ ਕਿਹਾ, ਪਰ ਮਹਾਂਕਾਲ ਦਾ ਵੀ ਉਹ ਮਹਾਂਕਾਲ ਹੈ। ਕਾਲਨ ਕੋ ਕਾਲ, ਮਹਾਂਕਾਲਨ ਕੋ ਮਹਾਂਕਾਲ ਹੋ। ਇੱਥੇ ਮਹਾਂਕਾਲਨ ਤੋਂ ਭਾਵ ਬਹੁ ਵਚਨ ਆ ਗਿਆ, ਵੀ ਇਹੋ ਜੇ ਮਹਾਂਕਾਲ, ਮਹਾਂਦੇਵ ਵਰਗੇ ਮਹਾਂਕਾਲ ਅਨੇਕਾਂ ਹੀ ਹਨ, ਅਨੇਕਾਂ ਹੀ ਇਹੋ ਜਿਹੇ ਮਹਾਂਕਾਲਾਂ ਦਾ ਉਹ ਮਹਾਂਕਾਲ ਹੈ। ਇੱਥੇ ਅਗਲਾ ਸ਼ਬਦ ਇੱਕ ਵਚਨ ਆ ਗਿਆ, ਮਹਾਂਕਾਲਨ ਕੋ ਮਹਾਂਕਾਲ ਹੋ। ਇਹੋ ਜਿਹੇ ਮਹਾਂਕਾਲ ਕਹਾਉਣ ਵਾਲਿਆਂ ਦਾ ਉਹ ਅਕਾਲ ਪੁਰਖ ਵਾਹਿਗੁਰੂ ਮਹਾਂਕਾਲ ਹੈ, ਬਹੁਤ ਵੱਡਾ ਉਹ ਕਾਲ ਹੈ, ਉਹ ਸਾਰਿਆਂ ਨੂੰ ਲੈ ਕਰਨ ਵਾਲਾ ਹੈ। ਜਬ ਆਕਰਖ ਕਰਤ ਹੋ ਕਮਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਉਹ ਐਸਾ ਹੈ, ਕਾਲ ਕਲਪਨਾ ਕਦੇ ਨਾ ਖਾਏ, ਐਸਾ ਉਹਦਾ ਸਰੂਪ ਹੈ, ਐਸਾ ਉਹਦਾ ਵਜੂਦ ਹੈ, ਐਸੀ ਉਹਦੀ ਹੋਂਦ ਹੈ। ਅਜੂਨੀ, ਜਨਮ ਨਾ ਮਰੇ ਆਵੇ ਨਾ ਜਾਏ, ਨਾਨਕ ਆ ਪ੍ਰਭ ਰਹਿਆ ਸਮਾਏ। ਜਨਮ ਮਰਨ 'ਤੇ ਰਹਿਤ ਨਾਰਾਇਣ, ਉਹ ਅਜਨਮਾ ਹੈ, ਉਹ ਜੂਨੀਆਂ ਦੇ ਵਿੱਚ ਨਹੀਂ ਆਉਂਦਾ। ਅਤੇ ਹੈ ਕੈਸਾ, ਸਹਿ ਭੰਗ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਨਾ ਤਿਸ माए ना बाप किंतु जाया, तात मात ना जात जाकर जन्म मरण विहीन। अपने आप तो प्रकाशमान, उन्हों कोई पैदा करने वाला नहीं है, सह पंग दर्थ होंदा अपने आप तो प्रकाशमान। सो सह पंग दा उच्चारण जिस तरह आप जी ने श्रवण किया है शुद्ध है। जिहड़े कई अनजान हैं वह मलो मली गग्गा नाल सह भंग कह देंदे हैं, पर सह भंग अपने आप तो प्रकाशमान। ते गुर प्रसाद गुर नाम चेतन दा है, जिहदी चेतन सत्ता सारिआं दे विच आई हुई है, जो अग्ञान दे अंधेरे नूं दूर करके ज्ञान दा प्रकाश करन वाला है। प्रसाद कहिए जो आनंद स्वरूप है, दुनिया के जिहड़े आनंद हैं वह थोड़े समय तो बाद दुखां दे विच बदल जाते हैं, पर वो परमात्मा ऐसा परम आनंद स्वरूप है भी वह आनंद घटदा नहीं, वह वधता सकता है पर घट नहीं सकता। ऐसा परमात्मा आनंद स्वरूप है, परम आनंद स्वरूप है। उसकी प्राप्ति किवें होंदी है? गुर प्रसाद गुरु की कृपा के द्वारा। सतगुरु बाजो गुर नहीं कोई, निगुरे का है नाम बुरा। ते कलयुग के समय अंदर सतगुरु श्री गुरु नानक देव साहब जी महाराज, श्री गुरु गोबिंद सिंह साहब जी महाराज दसे पातशाहियां, ते दसां पातशाहियां दी जागदी जोत जुगो जुग अटल सतगुरु श्री गुरु ग्रंथ साहिब महाराज ही पूर्ण गुरु हन। काचे गुरते मुक्त ना हुआ, कच्चे गुरुआं तो मुक्ति नहीं होंदी। कच्चे गुरु आप ही मुक्त नहीं हन, तो दूजियां नूं मुक्त कित्थों करनगे? उन्हां दे चेले भी फिर उन्हां दे मगर ही जाणगे। जिवें लधाई के मीरी पीरी दे मालक छेवें पातशाह गुरु हरगोबिंद साहिब महाराज ने एक सप दा उधार किया, उहदी रूह ने प्रगट हो के दस्या कि मैं भी अपने आप नूं गुरु कहाउंदा सां, पर मेरी करनी नहीं सी, मेरी बंदगी नहीं सी, मेरे पल्ले कुछ नहीं सी, पर लोग मेरी बड़ी पूजा करते सन, बड़ा मान सन्मान सी। अखीर होया कि जदों मैं मरिया तो मेरे चेलिया ने फिर मेरे मगर ही आना सी, ये हुण मेरा मास मेरी चर्बी खांदे हैं भी साढ़े कोलों तू लै के खांदा रहा, मत्थे टकाउंदा रहा, तो हुण जदों मुक्ति की गल आई तो मुकता तो आप ही नहीं, हुण साडा हिसाब दे। इस करके कीड़े बन के ये मेरा मास मेरी चर्बी अंदरों खा रहे हैं। सतगुरु जी ने उधार किया सारिआं दा। सुरोह विचार, सुपूर्ण सतगुरु तो बिना उधार नहीं हो सकता। जे पूर्ण सतगुरु हुण कलयुग के समय अंदर दसे पातशाहियां गुरु ग्रंथ साहिब जी महाराज हैं, जिन्हां दी कृपा दे द्वारा अकाल पुरख वाहिगुरु की प्राप्ति होंदी है। हुण पहला जगयासू वालों जीव रूपी स्त्री वालों बेनती है कि सतगुरु दसो मैं की करां। आओ अगली विचार श्रवण करिए।
जियो डरत है अपना कैसो करी पुकार।
सो मेरी जो जिंद है वो डर रही है, संसार दे दुखां तो भी डर है, परलोक दे दुखां दा भी जमा दा भी डर है। जो जमा दा डंडा है वो भी बड़ा सख्त है, वह सहया नहीं जा सकता। सो जमा दा भी डर है, धर्मराज करड़ो त्रमराया, वो बड़े करड़े सुभाव वाला धर्मराज है। रतियों मासा तोल कढ़ावणिया, जिथे रत्ती रत्ती मासे मासे दा हिसाब होना है। सो मेरी जिंद डर रही है, मैं किदे कोले जाके पुकार करां कि मेरे दुख मिट जान, ਜਮਾ ਦਾ ਡਰ, ਜੰਮਣ ਮਰਨ ਦਾ ਡਰ ਮੁੱਕ ਜਾਵੇ।
ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ।
ਉਹ ਪਰਮਾਤਮਾ ਸਦਾ ਸਦਾ ਦਾਤਾਰ, ਪਹਿਲਾਂ ਵੀ ਹੁਣ ਵੀ ਅਤੇ ਸਦਾ ਹੀ ਉਹ ਦਾਤਾਰ, ਦਾਤਾਂ ਦੇਣ ਵਾਲਾ ਹੈ। ਉਹੀ ਸਾਰੇ ਦੁੱਖਾਂ ਨੂੰ ਨਿਵਿਰਤ ਕਰ ਦਿੰਦਾ ਹੈ, ਦੁੱਖਾਂ ਨੂੰ ਦੂਰ ਕਰ ਦਿੰਦਾ, ਦੁੱਖਾਂ ਦਾ ਵਿਸਰਜਨ ਕਰ ਦੇਣਾ, ਦੁੱਖਾਂ ਨੂੰ ਦੂਰ ਕਰ ਦੇਣਾ। ਸੋ ਜਿਨ੍ਹਾਂ ਨੇ ਉਹਨੂੰ ਸੇਵਿਆ, ਉਹਨੂੰ ਅਰਾਧਿਆ ਹੈ, ਉਹਦਾ ਨਾਮ ਜਪਿਆ ਹੈ, ਉਹ ਫਿਰ ਡਰ ਤੋਂ, ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ।
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ।
ਉਹ ਸਾਡਾ ਮਾਲਕ, ਸਾਰਿਆਂ ਦਾ ਜੋ ਮਾਲਕ ਹੈ ਵਾਹਿਗੁਰੂ, ਨਿੱਤ ਸਦਾ ਹੀ ਨਵਾਂ ਹੈ, ਨਵੀਨ ਹੈ। ਉਹ ਕਦੀ ਬੁੱਢਾ ਨਹੀਂ ਹੁੰਦਾ ਅਤੇ ਨੀਤ ਨਵਾਂ, ਉਹ ਸਦਾ ਹੀ ਦਾਤਾਂ ਬਖਸ਼ਣ ਵਾਲਾ ਹੈ। ਦਾਤਾਂ ਦਿੰਦਿਆਂ ਹੋਇਆਂ ਉਹ ਕਦੀ ਅੱਕਦਾ ਨਹੀਂ ਹੈ, ਥੱਕਦਾ ਨਹੀਂ ਹੈ। ਐਸਾ ਜੋ ਸਦਾ ਸਦਾ ਦਾਤਾਰ ਹੈ।
ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਐਸੇ ਮਾਲਕ ਸਾਹਿਬ ਦੀ ਆਰਾਧਨਾ, ਉਹਦਾ ਸਿਮਰਨ, ਦਿਨ ਰਾਤ ਉਹਦਾ ਸਿਮਰਨ ਕਰੀਏ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ, ਅਤੇ ਫਿਰ ਹੋਏਗਾ ਕਿ ਅੰਤ ਛਡਾਏ ਸੋਏ। ਜਦੋਂ ਅੰਤਮ ਸਮਾਂ ਆਏਗਾ, ਉਹ ਜਮਾਂ ਤੋਂ, ਦੁੱਖਾਂ ਤੋਂ ਛਡਾ ਲਵੇਗਾ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਸੁਹੇ ਮੇਰੀ ਬੁੱਧੀ ਰੂਪੀ, ਸ੍ਰੇਸ਼ਟ ਬੁੱਧੀ ਰੂਪੀ ਕਾਮਣੀ, ਹੇ ਮੇਰੀ ਜਿੰਦ, ਹੇ ਜੀਵ ਰੂਪੀ ਇਸਤਰੀ, ਸੁਣ, ਜੇ ਉਹਦਾ ਨਾਮ ਜਪਿਆ ਜਾਵੇ, ਉਹਦੀ ਆਰਾਧਨਾ ਕੀਤੀ ਜਾਵੇ, ਤਾਂ ਪਾਰ ਉਤਾਰਾ ਹੋ ਜਾਏਗਾ, ਸਾਰੇ ਦੁੱਖਾਂ ਤੋਂ ਪਾਰ ਹੋ ਜਾਵਾਂਗੇ।
ਦਇਆਲ ਤੇਰਾ ਨਾਮ ਤਰਾ ਸਤਿਗੁਰ ਬਾਣ ਜਾਓ।
ਹੇ ਦਇਆ ਕਰਨ ਵਾਲੇ ਦਿਆਲੂ ਵਾਹਿਗੁਰੂ, ਤੇਰੇ ਨਾਮ ਜਪਣੇ ਕਰਕੇ ਹੀ ਪਾਰ ਉਤਾਰਾ ਹੋ ਸਕਦਾ ਹੈ। ਤੇਰਾ ਇੱਕ ਨਾਮ ਤਾਰੇ ਸੰਸਾਰ, ਤੇਰਾ ਇੱਕ ਨਾਮ ਹੀ ਸੰਸਾਰ ਦਾ ਉਧਾਰ ਕਰਨ ਵਾਲਾ ਹੈ। ਸੋ ਤੇਰੇ ਨਾਮ ਜਪਣੇ ਕਰਕੇ ਹੀ ਉਧਾਰ ਹੋ ਸਕਦਾ ਹੈ, ਤਰ ਸਕੀਦਾ ਹੈ। ਤੁਹਾਡੇ ਨਾਮ ਤੋਂ ਸਦਾ ਕੁਰਬਾਨ ਬਲਿਹਾਰ ਜਾਈਏ।
ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ।
ਸੋ ਰਹਾਉ ਉਚਾਰ ਕੇ, ਵਿਸਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਉਹ ਸਰਬੰ ਸਾਚਾ, ਜੋ ਸਦਾ ਹੀ ਸੱਚਾ ਹੈ, ਪਹਿਲਾਂ ਵੀ ਹੁਣ ਵੀ ਸਦਾ ਹੀ ਸੱਚਾ, ਆਦ ਸੱਚ, ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਉਹ ਸੱਚਾ ਸੀ। ਜਦੋਂ ਯੁਗਾਂ ਦੀ ਸ਼ੁਰੂਆਤ ਹੋਈ, ਯੁਗਾਂ ਦੀ ਤਰਤੀਬ ਬਣੀ, ਉਦੋਂ ਵੀ ਸੱਚਾ ਸੀ, ਯੁਗਾਂ ਦੀ ਆਦ ਮੱਧ ਵਿੱਚ ਵੀ, ਹੁਣ ਵੀ ਸੱਚਾ ਹੈ, ਅੱਗੇ ਵੀ ਸਦਾ ਸੱਚਾ ਹੋਏਗਾ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਐਸਾ ਸਦਾ ਹੀ ਸੱਚਾ, ਉਹ ਇੱਕ ਹੈ, ਉਸ ਦੇ ਵਰਗਾ ਹੋਰ ਕੋਈ ਦੂਸਰਾ ਹੈ ਹੀ ਨਹੀਂ।
ਤਾਂ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ।
ਜਿਸ 'ਤੇ ਉਹ ਵਾਹਿਗੁਰੂ ਨਦਰ ਕਰੇ, ਮਿਹਰ ਕਰੇ, ਉਹਦੀ ਸੇਵਾ, ਉਹਦੀ ਆਰਾਧਨਾ, ਉਹਦਾ ਨਾਮ ਉਹੀ ਜਪ ਸਕਦਾ ਹੈ ਜੋ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣੇ, ਜਿਸ 'ਤੇ ਵਾਹਿਗੁਰੂ ਦੀ ਮਿਹਰ ਹੋ। ਜਿਸ ਨੂੰ ਤੇਰੀ ਮਿਹਰ, ਸੋ ਤੇਰੀ ਬੰਦਗੀ।
ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ।
ਹੇ ਮੇਰੇ ਪਿਆਰੇ ਵਾਹਿਗੁਰੂ, ਤੇਥੋਂ ਬਿਨਾਂ ਹੁਣ ਮੈਂ ਰਹਿ ਨਹੀਂ ਸਕਦਾ। ਮੈਨੂੰ ਐਸੀ ਵਡਿਆਈ ਦੇ, ਐਸੀ ਮੇਰੇ 'ਤੇ ਬਖਸ਼ਿਸ਼ ਕਰ ਇਹ ਮੇਰੀ ਇੱਛਾ ਪੂਰੀ ਕਰ ਕਿ ਤੇਰੇ ਨਾਮ ਦੇ ਨਾਲ ਹੀ ਮੈਂ ਸਦਾ ਜੁੜਿਆ ਰਹਾਂ, ਕਦੀ ਵੀ ਤੇਰਾ ਨਾਮ ਨਾ ਵਿਸਰੇ। ਵਡਿਆਈ ਵੱਡਾ ਪਾਇਆ, ਜਿਸ ਦੀ ਵਡਿਆਈ ਵੱਡੀ ਹੈ ਉਸ ਵਾਹਿਗੁਰੂ ਦੀ ਵਡਿਆਈ ਕਰਨ ਦੇ ਨਾਲ ਹੀ ਸਤਿਗੁਰ ਵੱਡਾ ਕਰ ਸਲਾਹੀਏ। ਜਿਸ ਵਿੱਚ ਵੱਡੀਆਂ ਵਡਿਆਈਆਂ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਹੇ ਮੇਰੇ ਪਿਆਰੇ, ਤੇਰੇ ਤੋਂ ਬਿਨਾਂ ਹੁਣ ਮੈਂ ਰਹਿ ਨਹੀਂ ਸਕਦਾ। ਆਪਣੀ ਵਡਿਆਈ ਦੇ, ਆਪਣੀ ਸਿਫਤ ਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਤੇਰੇ ਨਾਮ ਦੇ ਨਾਲ ਮੈਂ ਸਦਾ ਹੀ ਜੁੜਿਆ ਰਹਾਂ, ਲੱਗਾ ਰਹਾਂ।
ਦੂਜਾ ਨਾਹੀਂ ਕੋਏ ਜਿਸ ਅੱਗੇ ਪਿਆਰੇ ਜਾਏ ਕਹਾਂ।
ਸੋ ਤੇਰੇ ਵਰਗਾ ਦੂਸਰਾ ਕੋਈ ਹੋਰ ਹੈ ਹੀ ਨਹੀਂ, ਤੂੰ ਹੀ ਸਮਰੱਥ ਹੈ। ਸਾਰੇ ਸੁੱਖਾਂ ਦਾ ਦਾਤਾ ਤੂੰ ਹੀ ਹੈ, ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸਰਣੀ ਪਾਈਏ। ਦੁੱਖ ਤਿਸੈ ਪਹਿ ਆਖੀਐ, ਸੁਖ ਜਿਸੈ ਹੀ ਪਾਕ ਪਾਸ, ਜਿਹਦੇ ਕੋਲ ਸਾਰੇ ਸੁੱਖ ਹਨ, ਜੋ ਸਾਰਿਆਂ ਸੁੱਖਾਂ ਦਾ ਦਾਤਾ ਹੈ। ਹੇ ਵਾਹਿਗੁਰੂ, ਤੇਰੇ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ, ਜਿਸ ਦੇ ਕੋਲ ਮੈਂ ਜਾ ਕੇ ਆਪਣਾ ਦੁੱਖ ਕਹਾਂ। ਹੇ ਮੇਰੇ ਪਿਆਰੇ, ਤੂੰ ਹੀ ਬਖਸ਼ਾ ਕਰਨ ਵਾਲਾ ਹੈ।
ਰਹਾਉ ਸੇਵੀ ਸਾਹਿਬ ਆਪਣਾ, ਅਵਰ ਨ ਜਾਚੋ ਕੋਏ।
ਸੋ ਰਹਾਉ, ਵਿਸਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਉਸ ਆਪਣੇ ਮਾਲਕ ਵਾਹਿਗੁਰੂ ਦੀ ਹੀ ਆਰਾਧਨਾ ਕਰੀਏ, ਉਹਦੀ ਸੇਵਾ ਕਰੀਏ, ਉਹਦੀ ਆਰਾਧਨਾ ਕਰੀਏ। ਉਹ ਜੋ ਸਾਰਿਆਂ ਦਾ ਆਪਣਾ ਆਪ ਰੂਪ ਹੈ, ਆਪਾ ਰੂਪ ਹੈ, ਉਹ ਸਾਰਿਆਂ ਵਿੱਚ ਜੋ ਵਿਆਪਕ ਹੋ ਰਿਹਾ ਹੈ, ਜਿਹਦੀ ਚੇਤਨ ਸੱਤਾ ਸਾਡੇ ਸਾਰਿਆਂ ਵਿੱਚ ਆਈ ਹੈ। ਅਵਰ ਨਾ ਜਾਚੋ ਕੋਈ, ਹੋਰ ਕਿਸੇ ਦੇ ਕੋਲੋਂ ਜਾ ਕੇ ਮੰਗਣ ਦੀ ਲੋੜ ਨਹੀਂ ਹੈ, ਨਾ ਮੰਗੀਏ।
ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ।
ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਸ਼ਬਦ ਦੀ ਸਮਾਪਤੀ ਕਰਦੇ ਹੋਏ ਬਖਸ਼ਿਸ਼ ਕਰਦੇ ਹਨ, ਅਸੀਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਾਸ ਹਾਂ, ਉਹਦੇ ਸੇਵਕ ਹਾਂ। ਉਸ ਵਾਹਿਗੁਰੂ ਤੋਂ ਬਿੰਦ ਬਿੰਦ ਚੁੱਖ ਚੁੱਖ ਖਿਨ ਖਿਨ ਕਾਲ ਵਿਖੇ, ਉਸ ਤੋਂ ਟੁਕੜੇ ਟੁਕੜੇ ਜਾਈਏ, ਉਸ ਤੋਂ ਬਲਿਹਾਰ ਜਾਈਏ, ਉਸ ਤੋਂ ਕੁਰਬਾਨ ਜਾਈਏ ਸਦਾ।
ਸਾਹਿਬ ਤੇਰੇ ਨਾਮ ਵਿਟਹੁ, ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ।
ਹੇ ਮਾਲਕ ਸਾਹਿਬ ਪਰਮਾਤਮਾ, ਤੇਥੋਂ ਵੀ ਬਲਿਹਾਰ ਜਾਈਏ, ਤੇਰੇ ਨਾਮ ਤੋਂ ਵੀ ਬਲਿਹਾਰ ਜਾਈਏ, ਜਿਸ ਤੇਰੇ ਨਾਮ ਦੇ ਵਿੱਚ ਬਹੁਤ ਵੱਡੀ ਵਡਿਆਈ ਹੈ। ਤੇਰਾ ਨਾਮ ਜਪਣ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਮੈਲ ਲੈ ਜਾਂਦੀ ਹੈ, ਤੇਰਾ ਨਾਮ ਜਪਣ ਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ, ਜਨਮ ਮਰਨ ਦੇ ਦੁੱਖਾਂ ਤੋਂ ਪਾਰ ਹੋ ਜਾਈਦਾ ਹੈ। ਤੇਰੇ ਨਾਮ ਦੀ ਬਹੁਤ ਵੱਡੀ ਵਡਿਆਈ ਹੈ, ਤੇਰੇ ਨਾਮ ਤੋਂ ਵੀ ਖਿਨ ਖਿਨ ਕਾਲ ਵਿਖੇ ਟੁਕੜੇ ਟੁਕੜੇ ਕੁਰਬਾਨ ਬਲਿਹਾਰ ਜਾਈਏ। ਇਉਂ ਸਤਿਗੁਰੂ ਜੀ ਚੌਥਾ ਰਹਾਉ ਵਿਸਰਾਮ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ, ਆਪ ਸਾਰੀਆਂ ਸੰਗਤਾਂ ਦੇ ਪਿਆਰ ਦਾ ਸਦਕਾ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬੰਸ ਦਾਨੀ, ਜਿਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਗੱਦੀ ਦੇ ਕੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਨੂੰ ਲੜ ਲਗਾਇਆ, ਉਹਨਾਂ ਦੇ ਮਹਾਨ ਪਵਿੱਤਰ ਅਵਤਾਰ ਧਾਰਨ ਪ੍ਰਕਾਸ਼ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸਤਿਗੁਰੂ ਨੇ ਬਖਸ਼ਿਸ਼ ਕਰਕੇ ਆਪਣੇ ਦਰ ਦਾ ਕੂਕਰ ਹੋਣ ਦਾ ਮਾਣ ਬਖਸ਼ਿਆ। ਦਸਮੇਸ਼ ਪਿਤਾ ਦੀ ਬਖਸ਼ਿਸ਼ ਦਾ ਸਦਕਾ ਆਪ ਸਾਰੇ ਸੰਸਾਰ ਦੀਆਂ ਗੁਰਸਿੱਖ ਸੰਗਤਾਂ ਦੇ ਪਿਆਰ ਦਾ ਸਦਕਾ, ਜੇ ਸਤਿਗੁਰੂ ਦੇ ਨਿਵਾਜੇ ਹੋਏ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਵੱਲੋਂ ਹੀ ਇਹ ਸਾਰੀਆਂ ਸੇਵਾਵਾਂ ਲਾਈਆਂ ਜਾਂਦੀਆਂ ਹਨ। ਅਤੇ ਅਤਿ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ। ਸੋ ਸਤਿਗੁਰੂ ਦੀ ਬਖਸ਼ਿਸ਼ ਤਾਂ ਦਸ਼ਮੇਸ਼ ਪਿਤਾ ਦੀ ਹੈ, ਪਰ ਜਿਵੇਂ ਜਿਵੇਂ ਸਤਿਗੁਰੂ ਨੇ ਜਿਨ੍ਹਾਂ ਜਿਨ੍ਹਾਂ ਨੂੰ ਜੋ ਜ਼ਿੰਮੇਵਾਰੀਆਂ ਸੇਵਾਵਾਂ ਬਖਸ਼ੀਆਂ ਹਨ, ਉਹਨਾਂ ਦੇ ਰਾਹੀਂ ਹੀ ਜੋ ਸੇਵਾ ਦਾ ਸੁਭਾਗ ਹੈ ਉਹ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ। ਸੋ ਸੰਗਤਾਂ ਬਹੁਤ ਵਾਰ ਪੁੱਛਦੀਆਂ ਹਨ, ਇਸ ਕਰਕੇ ਬੇਨਤੀ ਕਰਨੀ ਬਣ ਆਉਂਦੀ ਹੈ। ਦਸ਼ਮੇਸ਼ ਪਿਤਾ ਜੀ ਦਾ 350ਵਾਂ ਅਵਤਾਰ ਧਾਰਨ ਪ੍ਰਕਾਸ਼ ਉਤਸਵ ਗੁਰਪੁਰਬ ਪੋਸ ਦੀ ਸੱਤਵੀਂ ਜੋ 5 ਜਨਵਰੀ 2017 ਵਿੱਚ ਆ ਰਿਹਾ ਹੈ, ਜੋ ਸ਼ਤਾਬਦੀ ਰੂਪ ਦੇ ਵਿੱਚ ਸਾਰੇ ਸੰਸਾਰ ਦੀਆਂ ਸੰਗਤਾਂ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਵਿਖੇ ਮਨਾਇਆ ਜਾਏਗਾ। ਸੇਵਾਵਾਂ ਚੱਲ ਰਹੀਆਂ ਹਨ, ਸੰਗਤਾਂ ਦੀ ਹਾਜ਼ਰੀ ਬਹੁਤ ਵੱਧ ਰਹੀ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਨ, ਆਪਾਂ ਤਨ ਮਨ ਧਨ ਦੇ ਨਾਲ ਸੇਵਾ ਕਰਕੇ, ਕਿਉਂਕਿ ਸੇਵਾ ਦਾ ਸਮਾਂ ਜੀਵਨ ਵਿੱਚ ਵਾਰ ਵਾਰ ਪ੍ਰਾਪਤ ਨਹੀਂ ਹੁੰਦਾ, ਅਤੇ ਦਸ਼ਮੇਸ਼ ਪਿਤਾ ਦੀਆਂ ਹੀ ਸਾਡੇ 'ਤੇ ਬਹੁਤ ਵੱਡੀਆਂ ਬਖਸ਼ਾਂ ਰਹਿਮਤਾਂ ਹਨ, ਉਹਨਾਂ ਦਾ ਸ਼ੁਕਰਾਨਾ ਕਰਨ ਦਾ ਇਹ ਸਾਨੂੰ ਸਮਾਂ ਮਿਲ ਰਿਹਾ ਹੈ। ਸੋ ਵੱਧ ਤੋਂ ਵੱਧ ਤਨ ਮਨ ਧਨ ਨਾਲ ਸੇਵਾ ਕਰੀਏ, ਉਸ ਸਥਾਨ 'ਤੇ ਹਾਜ਼ਰੀਆਂ ਭਰੀਏ, ਅਤੇ ਉਹ ਸ਼ਤਾਬਦੀ ਜੋ ਹੁਣ ਤਕਰੀਬਨ 3 ਕੁ ਸਾਲ ਦਾ ਸਮਾਂ ਹੀ ਬਾਕੀ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਨ, ਆਪਣੀ ਸੇਵਾ ਕਰਨ ਦਾ ਬਲ ਬਖਸ਼ਣ। ਅਤੇ ਹੁਣ ਦਸ਼ਮੇਸ਼ ਪਿਤਾ ਜੀ ਦਾ ਜੋ ਪ੍ਰਕਾਸ਼ ਉਤਸਵ ਗੁਰਪੁਰਬ ਹੈ, ਉਸ ਦੀ ਸੱਤਵੀਂ ਉਹ 5, 6, 7 ਜਨਵਰੀ ਨੂੰ ਹੈ। ਸੋ ਇਹ ਸੰਗਤਾਂ ਦੀ ਜਾਣਕਾਰੀ ਵਾਸਤੇ ਬੇਨਤੀ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਸਤਿਗੁਰੂ ਜੀ ਬਖਸ਼ਿਸ਼ ਕਰਨ, ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਆਪਣੇ ਹਿਰਦੇ ਅੰਦਰ ਵਸੇ, ਆਪਾਂ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹੈ ਮੇਲੇ।
ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।